ਅੱਜ ਦੀਆਂ ਮੁੱਖ ਖਬਰਾਂ ਵਿੱਚ ਦੇਸ਼ ਭਰ ਵਿੱਚ ਐਨਜ਼ੈਕ ਡੇ ਸਮਾਗਮਾਂ 'ਚ ਹਜ਼ਾਰਾਂ ਲੋਕਾਂ ਦੀ ਸ਼ਿਰਕਤ, ਪ੍ਰਧਾਨ ਮੰਤਰੀ ਵੱਲੋਂ ਐਨਜ਼ੈਕ ਡੇ ਸਮਾਗਮਾਂ 'ਤੇ ਸ਼ਰਧਾਂਜਲੀ ਦੇ ਬੋਲ ਅਤੇ ਪਾਕਿਸਤਾਨ ਵਿੱਚ ਹੋਏ ਬੰਬ ਧਮਾਕਿਆਂ 'ਚ 12 ਮੌਤਾਂ ਅਤੇ 40 ਜ਼ਖਮੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਦੇਸ਼ ਭਰ ਵਿੱਚ ਐਨਜ਼ੈਕ ਡੇ ਸਮਾਗਮਾਂ 'ਚ ਅੱਜ ਹਜ਼ਾਰਾਂ ਲੋਕ ਸ਼ਾਮਲ ਹੋਏ ਨੇ। ਤੜਕਸਾਰ ਹੋਏ ਡਾਂਸ ਸਮਾਗਮਾਂ ਅਤੇ ਪਰੇਡਾਂ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੇ ਸ਼ਿਰਕਤ ਕਰਨ ਦੀਆਂ ਖਬਰਾਂ ਨੇ। ਦੱਸਣਯੋਗ ਹੈ ਕਿ ਐਨਜ਼ੈਕ ਡੇ ਹੁਣ ਆਪਣੇ 108ਵੇਂ ਸਾਲ ਵਿੱਚ ਹੈ ਅਤੇ 25 ਅਪ੍ਰੈਲ ਨੂੰ ਤੁਰਕੀਏ ਦੇ ਗੈਲੀਪੋਲੀ ਵਿੱਚ ਹੋਏ ਭਿਆਨਕ ਯੁੱਧ ਦੌਰਾਨ ਸ਼ਾਮਲ ਹੋਏ ਫੌਜੀਆਂ ਦੀ ਯਾਦ ਦਿਵਾਉਂਦਾ। ਇਸ ਦਿਨ ਹੁੰਦੇ ਸਮਾਗਮਾਂ 'ਚ ਵੱਖੋ ਵੱਖਰੀਆਂ ਜੰਗਾਂ 'ਚ ਯੋਗਦਾਨ ਪਾਉਣ ਵਾਲੇ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀਆਂ ਅਤੇ ਸਤਿਕਾਰ ਭੇਂਟ ਕੀਤਾ ਜਾਂਦਾ। ਕੈਨਬਰਾ ਵਿੱਚ ਵਾਰ ਮੈਮੋਰੀਅਲ 'ਚ ਹੋਈ ਡੌਨ ਸਰਵਿਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਐਨਜ਼ੈਕ ਫੌਜੀਆਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦਿਆਂ ਇਹ ਬੋਲ ਸਾਂਝੇ ਕੀਤੇ ਨੇ।
Across our country this morning, Australians have gathered in peace, free citizens of a proud and free nation. 108 years after those first Anzacs set off in their boats, we remember them and all who followed. And we reflect on all that has been made possible by generations of sacrifice. We hope that war will one day be done, that the cause of peace will prevail, and we can stop inscribing names on memorials.
ਉਧਰ ਟਰਕੀਏ ਦੇ ਗੈਲੀਪੋਲੀ ਇਲਾਕੇ 'ਚ ਹੋਏ ਇੱਕ ਸਮਾਗਮ ਵਿੱਚ 1000 ਦੇ ਕਰੀਬ ਲੋਕਾਂ ਨੇ ਹਿੱਸਾ ਲੈਂਦਿਆਂ ਸ਼ਰਧਾਂਜਲੀ ਭੇਂਟ ਕੀਤੀ ਹੈ। ਲੈਫਟੀਨੈਂਟ ਜਨਰਲ ਗ੍ਰੇਗ ਬਿਲਟਨ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ 108 ਸਾਲ ਪਹਿਲਾਂ ਹੋਈ ਇਸ ਜੰਗ ਨੂੰ ਆਸਟ੍ਰੇਲੀਆ 'ਚ ਹਮੇਸ਼ਾ ਲਈ ਯਾਦ ਰੱਖਿਆ ਜਾਏਗਾ।
Those who fought here 108 years ago never forgot what happened here, as we too make a promise to never forget. The events of the 25th of April 1915 and the subsequent campaign have been cemented in the identity of Australia and New Zealand. The Anzacs truly had written a page of history.
ਉਧਰ ਫਰਾਂਸ ਦੇ ਸ਼ਹਿਰ ਵਿਲਰਸ ਬ੍ਰੋਟਨੌਕਸ ਵਿੱਚ ਵੀ ਇੱਕ ਸਮਾਗਮ ਦੌਰਾਨ ਆਸਟ੍ਰੇਲੀਅਨ ਫੌਜੀਆਂ ਦੁਆਰਾ ਪਹਿਲੇ ਵਿਸ਼ਵ ਯੁੱਧ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। 24 ਅਪ੍ਰੈਲ 1918 ਨੂੰ ਬ੍ਰਿਟਿਸ਼ ਫੌਜ ਨਾਲ ਸਾਂਝੀ ਕਾਰਵਾਈ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਫੌਜੀਆਂ ਨੇ ਇਸ ਸ਼ਹਿਰ ਨੂੰ ਜਰਮਨੀ ਦੇ ਕਬਜ਼ੇ ਹੇਠੋਂ ਛੁਡਵਾਇਆ ਸੀ। ਆਸਟ੍ਰੇਲੀਅਨ ਆਰਮੀ ਕਰਨਲ ਜੋ ਡੂਲੀ ਨੇ ਇਸ ਦੌਰਾਨ ਹੋਏ ਸ਼ਰਧਾਂਜਲੀ ਸਮਾਰੋਹ ਵਿੱਚ ਮੁੱਖ ਭੂਮਿਕਾ ਨਿਭਾਈ।
We gather to remember the over 295,000 Australians and 80,000 New Zealanders who served on the Western Front in France and Belgium. The over 45,000 Australians and 12,500 New Zealanders who gave their lives, and over 1.4 million French comrades who died alongside them.
ਇਸ ਦੌਰਾਨ ਇਸ ਸਮਾਰੋਹ 'ਚ ਸ਼ਾਮਲ ਹੁੰਦਿਆਂ ਡਿਫੈਂਸ ਦੇ ਉਪ ਮੰਤਰੀ ਮੈਟ ਥਿਸਲਵੇਟ ਨੇ ਫਰਾਂਸ ਨਾਲ ਫੌਜੀ ਭਾਈਵਾਲੀ ਦੇ ਇਤਿਹਾਸ ਦਾ ਵਿਸ਼ੇਸ਼ ਜ਼ਿਕਰ ਕੀਤਾ।
The bravery of Australian diggers fighting with their French allies during that war forged a deep bond of trust, respect and friendship between our two great nations. Born of the blood and sweat spilt side by side on this land, our forebears now rest together, having defended democracy, liberty, peace.
ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਅੱਜ ਉਦੋਂ ਜਾਨੀ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਜਦੋਂ ਇੱਕ ਰੇਲਵੇ ਕ੍ਰਾਸਿੰਗ 'ਤੇ ਵੀ ਲਾਈਨ ਟ੍ਰੇਨ ਇੱਕ ਕੁਰੀਅਰ ਵੈਨ ਨਾਲ ਜਾ ਟਕਰਾਈ। ਰੇਲ ਗੱਡੀ ਵਿੱਚ 100 ਦੇ ਕਰੀਬ ਲੋਕ ਸਵਾਰ ਸਨ। ਵਾਹਨ ਚਾਲਕ 'ਤੇ ਮਾਮੂਲੀ ਸੱਟਾਂ ਲੱਗੀਆਂ ਨੇ। ਪੁਲਿਸ ਘਟਨਾ ਸੰਬੰਧੀ ਪੜਤਾਲ ਕਰ ਰਹੀ ਹੈ। ਪਾਕਿਸਤਾਨ ਦੇ ਉੱਤਰ ਪੱਛਮੀ ਇਲਾਕੇ ਵਿੱਚ ਅੱਤਵਾਦ ਰੋਕੂ ਟ੍ਰੇਨਿੰਗ ਸੈਂਟਰ 'ਚ ਹੋਏ 2 ਬੰਬ ਧਮਾਕਿਆਂ 'ਚ 12 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 40 ਹੋਰ ਜ਼ਖਮੀ ਹੋਏ ਦੱਸੇ ਗਏ ਨੇ। ਪੁਲਿਸ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ ਸੀ, ਬਲਕਿ ਇੱਕ ਇਲੈਕਟ੍ਰੀਕਲ ਨੁਕਸ ਕਾਰਨ ਲੱਗੀ ਅੱਗ ਪਿੱਛੋਂ ਧਮਾਕਾਖੇਜ ਸਮੱਗਰੀ ਕਾਰਨ ਇਹ ਹਾਦਸਾ ਹੋਇਆ ਦੱਸਿਆ ਜਾਂਦਾ। ਪਾਕਿਸਤਾਨ ਨਾਲ ਸੰਬੰਧਿਤ ਹੋਰ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਖਬਰਸਾਰ ਲਹਿੰਦੇ ਪੰਜਾਬ ਦੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਨੇ ਕੁਝ ਖਬਰਾਂ ਚੜ੍ਹਦੇ ਪੰਜਾਬ ਤੋਂ। ਅੰਮ੍ਰਿਤਪਾਲ ਸਿੰਘ ਦੀ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫਤਾਰੀ ਤੋਂ ਇੱਕ ਦਿਨ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੇ ਪੁਲਿਸ ਦੀ ਗੈਰ ਕਾਨੂੰਨੀ ਹਿਰਾਸਤ 'ਚ ਹੋਣ ਦਾ ਦਾਅਵਾ ਕਰਦੀ ਪਟੀਸ਼ਨ ਅੱਜ ਅਰਥਹੀਣ ਦੱਸ ਕੇ ਖਾਰਜ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਕਾਨੂੰਨੀ ਸਲਾਹਕਾਰ ਇਮਾਨ ਸਿੰਘ ਖਾਰਾ ਅਤੇ ਉਸ ਦੀ ਜਥੇਬੰਦੀ ਵਾਰਸ ਪੰਜਾਬ ਦੇ ਨੇ 19 ਮਾਰਚ ਨੂੰ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਖਲ ਕਰਦਿਆਂ ਅੰਮ੍ਰਿਤਪਾਲ ਸਿੰਘ ਨੂੰ ਕੋਰਟ ਵਿੱਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਹਾਲਾਂਕਿ ਪਿਛਲੀਆਂ ਸੁਣਵਾਈਆਂ ਦੌਰਾਨ ਦਾਅਵਾ ਕਰਦੀ ਰਹੀ ਹੈ ਕਿ ਅੰਮ੍ਰਿਤਪਾਲ ਨਾ ਤਾਂ ਉਹਨਾਂ ਦੀ ਹਿਰਾਸਤ ਵਿੱਚ ਸੀ ਅਤੇ ਨਾ ਹੀ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਦੱਸਣਯੋਗ ਹੈ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਹਮਾਇਤੀਆਂ ਖਿਲਾਫ਼ 18 ਮਾਰਚ ਤੋਂ ਵੱਡੀ ਕਾਰਵਾਈ ਵਿੱਢੀ ਹੋਈ ਸੀ। ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖਿਲਾਫ਼ ਇਰਾਦਾ ਕਤਲ, ਪੁਲਿਸ ਹਮਲੇ 'ਤੇ ਹਮਲਾ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਹੋਰ ਕਈ ਧਾਰਾਵਾਂ ਤਹਿਤ ਫੌਜਦਾਰੀ ਕੇਸ ਦਰਜ ਕੀਤੇ ਗਏ ਸਨ ਅਤੇ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਕੌਮੀ ਸੁਰੱਖਿਆ ਐਕਟ NSA ਤਹਿਤ ਹਿਰਾਸਤ ਵਿੱਚ ਲੈ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਪੰਜਾਬ ਦੇ ਖਰੀਦ ਕੇਂਦਰਾਂ 'ਚ ਇੱਕਦਮ ਇੰਨੀ ਕਣਕ ਪੁੱਜ ਗਈ ਹੈ ਕਿ ਮੰਡੀਆਂ 'ਚ ਹੋਰ ਫਸਲ ਲਾਉਣ ਵਾਸਤੇ ਕੋਈ ਥਾਂ ਨਹੀਂ ਬਚੀ। ਪਿਛਲੇ 2-3 ਦਿਨਾਂ ਤੋਂ ਕਿਸਾਨ ਮਜਬੂਰੀ ਬਸ ਪੇਂਡੂ ਮੰਡੀਆਂ ਨੇੜਲੇ ਕੱਚੇ ਥਾਵਾਂ 'ਤੇ ਫਸਲ ਲਾਉਣ ਲਈ ਮਜਬੂਰ ਹੋਏ ਨੇ। ਬੇਸ਼ੱਕ ਖਰੀਦ ਕੇਂਦਰਾਂ 'ਚ ਫਸਲ ਦੀ ਖਰੀਦ ਹੱਥੋ ਹੱਥ ਹੋ ਰਹੀ ਹੈ, ਪਰ ਚੁਕਾਈ ਨਾ ਹੋਣ ਕਰਕੇ ਮੰਡੀਆਂ 'ਚ ਫਸਲ ਦੇ ਅੰਬਾਰ ਲੱਗੇ ਹੋਏ ਨੇ। ਇਸ ਦੌਰਾਨ ਫਿਕਰ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜੇਕਰ ਮੁੜ ਮੌਸਮ ਦੇ ਮਿਜ਼ਾਜ ਬਦਲਦੇ ਨੇ ਤਾਂ ਖੁੱਲ੍ਹੇ ਅਸਮਾਨ ਹੇਠ ਪਈ ਇਹ ਸਾਰੀ ਫਸਲ ਨੁਕਸਾਨੀ ਜਾ ਸਕਦੀ ਹੈ। ਪੰਜਾਬੀ ਟ੍ਰਿਬਿਊਨ ਮੁਤਾਬਕ ਇਸ ਵੇਲੇ ਸੂਬੇ ਦੇ ਖਰੀਦ ਕੇਂਦਰਾਂ ਵਿੱਚ 11 ਕਰੋੜ ਬੋਰੀਆਂ ਚੁਕਾਈ ਦੀ ਉਡੀਕ ਕਰ ਰਹੀਆਂ ਨੇ। ਅੱਜ ਤੱਕ ਖਰੀਦ ਕੇਂਦਰਾਂ 'ਚ 83 ਲੱਖ ਮੀਟ੍ਰਿਕ ਟਨ ਫਸਲ ਆ ਚੁੱਕੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 54 ਰੁਪਏ 60 ਪੈਸੇ, ਪਾਕਿਸਤਾਨ ਦੇ 185 ਰੁਪਈਏ 90 ਪੈਸੇ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਮੀਂਹ ਘਟਦਾ ਹੋਇਆ ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਐਡੀਲੇਡ 'ਚ ਦੇਰ ਸ਼ਾਮ ਮੀਂਹ ਪੈ ਸਕਦਾ ਹੈ ਜ਼ਰਾ ਜ਼ਰਾ ਤਾਪਮਾਨ 28 ਡਿਗਰੀ, ਮੈਲਬਰਨ ਅਤੇ ਹੋਬਰਟ ਵਿੱਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਕੈਨਬਰਾ 'ਚ ਧੁੱਪ ਚੜ੍ਹੇ ਜ਼ਰਾ ਜ਼ਰਾ ਤਾਪਮਾਨ 21 ਡਿਗਰੀ, ਵਰਨਗੋਂਗ, ਸਿਡਨੀ ਅਤੇ ਨਿਊ ਕਾਸਲ ਵਿੱਚ ਬਦਲਵਾਈ ਰਹਿਣ ਦੀ ਸੰਭਾਵਨਾ ਹੈ ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਬ੍ਰਿਸਬੇਨ 'ਚ ਮੀਂਹ ਕਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 25 ਡਿਗਰੀ, ਕੇਨਜ਼ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਜ਼ਰਾ ਥੋੜ੍ਹਾ ਤਾਪਮਾਨ 29 ਡਿਗਰੀ ਅਤੇ ਡਾਰਵਿਨ 'ਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ।